ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਤੋਂ ਮੈਂ ਹਾਂ ਪਤਰਸ ਮਸੀ। ਨਿਊ ਸਾਊਥ ਵੇਲਸ ਦੇ ਰੀਜਨਲ ਇਲਾਕੇ ਗ੍ਰਿਫਤ ਦੇ ਵਿੱਚ ਇੱਕ ਚੌਂਕ ਦਾ ਨਾਮ ਸਥਾਨਕ ਕੌਂਸਲ ਦੇ ਵੱਲੋਂ ਖਾਲਸਾ ਚੌਂਕ ਰੱਖਿਆ ਗਿਆ। ਬੜੇ ਮਾਣ ਵਾਲੀ ਗੱਲ ਹੈ ਸਾਡੇ ਭਾਈਚਾਰੇ ਦੇ ਵਾਸਤੇ। ਔਰ ਇਸ ਵਕਤ ਸਾਡੇ ਨਾਲ ਗ੍ਰਿਫਤ ਤੋਂ ਫੋਨ ਲਾਈਨ 'ਤੇ ਸਰਦਾਰ ਮਨਜੀਤ ਸਿੰਘ ਲਾਲੀ ਸਾਹਿਬ ਜੁੜ ਗਏ ਨੇ, ਜਿਹੜੇ ਕਿ ਕੌਂਸਲ ਦਾ ਹਿੱਸਾ ਵੀ ਰਹੇ ਹੈਗੇ ਨੇ। ਇਸ ਪੂਰੇ ਚੌਂਕ ਦੀ ਨਾਮਕਰਨ ਦੀ ਜਿਹੜੀ ਪ੍ਰਕਿਰਿਆ ਸੀ ਉਸ ਦੇ ਵਿੱਚ ਇਹਨਾਂ ਦੀ ਭੂਮਿਕਾ ਰਹੀ ਹੈਗੀ ਹੈ। ਲਾਲੀ ਸਾਹਿਬ, ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ। ਪਹਿਲਾਂ ਤਾਂ
ਧੰਨਵਾਦ ਭਾਜੀ ਤੁਹਾਡਾ, ਤੁਹਾਡੇ ਸਾਰੇ ਸੁਣਨ ਵਾਲੇ ਸੱਜਣਾਂ ਨੂੰ, ਪਾਤਰਾਂ ਨੂੰ ਬਹੁਤ ਬਹੁਤ ਧੰਨਵਾਦ।
ਲਾਲੀ ਭਾਜੀ, ਜਿਹੜਾ ਇੱਕ ਤੁਸੀਂ ਉਪਰਾਲਾ ਸ਼ੁਰੂ ਕੀਤਾ ਸੀ, ਜਿਹੜਾ ਇੱਕ ਹੰਭਲਾ ਮਾਰਿਆ ਸੀ, ਆਖਰ ਉਹਨਾਂ ਯਤਨਾਂ ਨੂੰ ਬੂਰ ਪੈ ਗਿਆ, ਚੌਂਕ ਦਾ ਨਾਮ ਰੱਖਿਆ ਗਿਆ, ਕਿਵੇਂ ਸ਼ੁਰੂ ਹੋਇਆ ਸੀ ਸਾਰਾ ਪ੍ਰੋਸੈਸ, ਥੋੜਾ ਜਿਹਾ ਪਿਛੋਕੜ ਤੋਂ ਸ਼ੁਰੂ ਕਰਦੇ ਹਾਂ ਜੀ।
ਭਾਜੀ, ਤੁਹਾਨੂੰ ਪਤਾ ਕਿ 2021 ਤੋਂ ਲੈ ਕੇ 2024 ਤੱਕ, 24 ਦੇ ਐਂਡ ਤੱਕ ਮੈਂ ਐਸ ਅ ਕੌਂਸਲਰ ਜਿਹੜਾ ਗ੍ਰਿਫਤ ਸਿਟੀ ਕੌਂਸਲ ਦੇ ਵਿੱਚ ਸਰਵ ਕੀਤਾ ਹੈ
ਜੀ।
ਤੇ ਲਾਸਟ ਇਲੈਕਸ਼ਨ ਦੇ ਵਿੱਚ ਚਲੋ ਕੁਛ ਉੱਤੇ ਥੱਲੇ ਹੋ ਗਿਆ ਕੰਮ, ਜਿਹਦੇ ਕਰਕੇ ਆਪਾਂ ਅੰਦਰ ਨਹੀਂ ਜਾ ਸਕੇ। ਪਰ ਇਹਨੂੰ ਇਸ ਪ੍ਰੋਸੈਸ ਨੂੰ ਆਪਾਂ ਕਹਿ ਲਈਏ ਕਿ ਛੋਟਾ ਜਿਹਾ ਪ੍ਰੋਸੈਸ ਨਹੀਂ ਸੀਗਾ, ਕਿਉਂਕਿ ਪੇਪਰ ਵਰਕ ਆਉਂਦਾ, ਬਹੁਤ ਕੁਛ ਲੰਬੀਆਂ ਚੌੜੀਆਂ ਇਹਦੀਆਂ ਕਾਰਵਾਈਆਂ ਹੈਗੀਆਂ ਇਹਦੀਆਂ। ਤੇ ਦੂਸਰੀ ਗੱਲ ਇਹ ਹੋਈ ਸੀਗੀ ਕਿ ਜਿਹੜਾ ਗੁਰੂ ਘਰ ਦੇ ਕੋਲ ਨਵਾਂ ਇੱਕ ਬਾਈਪਾਸ ਜਿਹੜਾ ਕੱਢਿਆ, ਜਿਹਨੂੰ ਅਸੀਂ ਸਾਊਥ ਲਿੰਕ ਕਹਿੰਦੇ ਹਾਂ, ਜਿਹੜਾ ਗ੍ਰਿਫਿਤ ਦੇ ਬਾਹਰੋ ਬਾਹਰ ਇਹਨਾਂ ਨੇ ਸਾਊਥ ਲਿੰਕ ਕੱਢਿਆ, ਕਿਉਂਕਿ ਤੁਸੀਂ ਵੀ ਦੇਖਿਆ ਹੋਵੇਗਾ ਕਿ ਹੁਣ ਜਿਹੜੇ ਆ ਟਰੱਕਸ ਜਿਹੜੇ ਨੇ ਉਹ ਵੱਡੇ ਬਹੁਤ ਹੋ ਰਹੇ ਨੇ, ਤੇ ਗ੍ਰਿਫਿਤ ਦੀ ਜਿਹੜੀ ਇਨਰ ਸਿਟੀ ਦੇ ਵਿੱਚ ਸੀਗਾ ਤੇ ਉੱਥੇ ਟ੍ਰੈਫਿਕ ਦੀ ਕੰਜਕਸ਼ਨ ਬਹੁਤ ਸੀਗੀ
ਜੀ।
ਇਸ ਕਰਕੇ ਜਿਹੜਾ ਹੈਵੀ ਹਿਊਲੇਜ ਜਿਹੜਾ ਵੀ ਹੈਗਾ ਉਹ ਸਾਰਾ ਗ੍ਰਿਫਿਤ ਸਿਟੀ ਤੋਂ ਬਾਹਰ ਦੀ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਤੇ ਉੱਥੇ ਗੁਰੂ ਘਰ ਦੇ ਕੋਲ ਦੀ ਇੱਕ ਛੋਟਾ ਰੋਡ ਸੀ ਪਹਿਲਾਂ, ਉਹਦੇ ਤੇ ਆਵਾਜਾਈ ਬਹੁਤ ਘੱਟ ਸੀਗੀ ਤੇ ਉਹਦੇ ਤੇ ਆਪਣੇ ਰਾਊਂਡ ਰਾਊਟ ਨਹੀਂ ਸੀਗਾ ਕੋਈ ਵੀ, ਜਾਣੀ ਕਿ ਆਪਣਾ ਚੌਂਕ ਨਹੀਂ ਸੀਗਾ ਕੋਈ ਵੀ
ਜੀ।
ਤੇ ਫਿਰ ਜਦੋਂ ਅਪਗ੍ਰੇਡ ਕੀਤਾ ਗਿਆ, ਜਦੋਂ ਸਾਊਥ ਲਿੰਕ ਬਣਿਆ, ਤੇ ਉਹਦੇ ਨਾਲ ਫਿਰ ਆਪਾਂ ਉੱਥੇ ਰਾਊਂਡ ਰੋਡ ਬਣਾਉਣਾ ਪਿਆ, ਕਿਉਂਕਿ ਜਿਹੜਾ ਰੋਡ ਦੇ ਉੱਤੇ ਇਹ ਰਾਊਂਡ ਰੋਡ ਬਣਿਆ ਹੈ, ਜਿਹੜਾ ਇੰਟਰਸੈਕਸ਼ਨ ਆ, ਉਹ ਸਟੇਟ ਰੋਡ ਹੈ ਜਿਸਦਾ ਨਾਂ ਬਰਲੀ ਗ੍ਰਿਫਿਨ ਵੇ ਹੈ
ਜੀ।
ਤੇ ਜਿਹੜਾ ਆਪਣ ਕੋਵਰ ਤੱਕ ਅੱਗੇ ਤੱਕ ਜਾਂਦਾ ਗ੍ਰਿਫਿਨ ਦੇ ਵਿੱਚ ਦੀ ਹੋ ਕੇ, ਤੇ ਉਸ ਤੇ ਫਿਰ ਚੌਂਕ ਆਇਆ ਸੀ। ਦੱਸੇ ਕਮਿਊਨਿਟੀ ਦੇ ਨਾਲ ਮੈਂ ਥੋੜੀ ਬਹੁਤ ਗੱਲਬਾਤ ਕੀਤੀ ਤੇ ਕਮਿਊਨਿਟੀ ਦੇ ਵਿੱਚ ਕੰਸਲਟ ਕੀਤਾ ਕਿ ਸਾਨੂੰ ਹੁਣ ਇੱਥੇ ਸਾਡੀ ਕਮਿਊਨਿਟੀ ਨੂੰ ਆਈ ਨੂੰ ਨੀਅਰਲੀ ਪਹਿਲਾਂ ਆਪਣਾ ਕਹਿ ਸਕਦੇ ਹਾਂ ਕਿ 50 ਸਾਲ ਦੇ ਕਰੀਬ ਆਪਣੇ ਗ੍ਰਿਫਿਤ ਦੇ ਵਿੱਚ ਜਿਹੜੀ ਕਮਿਊਨਿਟੀ ਆਈ ਸੀ, ਸਟਾਰਟ ਹੋਈ ਸੀ ਆਉਣੀ 1973 ਦੇ ਵਿੱਚ, ਪਹਿਲਾ ਪੰਜਾਬੀ ਆਪਣਾ ਸੀ ਜਿਹੜੇ ਗ੍ਰਿਫਿਤ ਦੇ ਵਿੱਚ ਅਰਾਈਵ ਹੋਏ ਸੀਗੇ। ਤੇ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਆਪਾਂ ਜਿਹੜੀ ਹੈ ਸੈਕੰਡ ਲਾਰਜੈਸਟ ਕਮਿਊਨਿਟੀ ਹੈ ਗ੍ਰਿਫਿਤ ਦੇ ਵਿੱਚ
ਜੀ।
ਤੇ ਸਾਨੂੰ ਕੋਈ ਮਾਈਲਸਟੋਨ ਚਾਹੀਦਾ ਸੀ। ਗੁਰੂ ਘਰ ਆਪਣਾ ਆਪ ਜੀ ਨੂੰ ਪਤਾ ਹੈ ਕਿ ਗੁਰੂ ਘਰ ਬਹੁਤ ਸੋਹਣਾ ਬਣਿਆ ਹੋਇਆ ਹੈ
ਜੀ।
6 ਏਕੜ ਜ਼ਮੀਨ ਦੇ ਉੱਤੇ ਜਿਹੜਾ ਹੈ ਲੈਂਡ ਦੇ ਉੱਤੇ ਆਪਣਾ ਗੁਰੂ ਘਰ ਬਣਿਆ ਹੋਇਆ
ਜੀ।
ਤੇ ਪਰ ਕੋਈ ਏਦਾਂ ਦਾ ਸੀਗਾ ਕਿ ਜਿਹੜਾ ਜਿਹਦੇ ਵਿੱਚ ਕੋਈ ਨਾਂ ਆਪਣਾ ਕੋਈ ਮੋਨੂਮੈਂਟ ਦਾ ਨਾਂ ਹੋਵੇ, ਰਾਊਂਡ ਬੋਰਡ ਦਾ ਨਾਂ ਹੋਵੇ ਜਾਂ ਰੋਡ ਦਾ ਨਾਂ ਹੋਵੇ
ਜੀ,
ਤੇ ਏਦਾਂ ਦਾ ਕੁਛ ਉਪਰਾਲਾ ਕੀਤਾ ਸੀ। ਤਾਂ ਫਿਰ ਇਹ ਨਵਾਂ ਰਾਊਂਡ ਬਾਊਟ ਆਇਆ ਕਿ ਚਲੋ ਇਸ ਦਾ ਨਾਂ ਬਦਲ ਕੇ ਰੱਖਦੇ ਹਾਂ, ਇਹਨੂੰ ਆਪਾਂ ਖਾਲਸਾ ਚੌਂਕ ਦਾ ਨਾਂ ਦੇ ਦਈਏ
ਜੀ।
ਕਮਿਊਨਿਟੀ ਦੇ ਵਿੱਚ ਬੜੀ ਕੰਸਲਟੇਸ਼ਨ ਹੋਈ ਕਿ ਕਿਹੜਾ ਨਾਂ ਰੱਖਣਾ ਚਾਹੀਦਾ। 4-5 ਨਾਂ ਆਏ ਸੀਗੇ, ਫਿਰ ਕਾਮਨ ਜਿਹੜਾ ਨਾਂ ਆਇਆ ਜਿਹੜਾ ਤੇ ਸਾਰਿਆਂ ਨੇ ਸਹਿਮਤ ਕੀਤੀ, ਤਾਂ ਉਹਦੇ ਤੇ ਫਿਰ ਆਪਾਂ ਇੱਕ ਲੈਟਰ ਲਿਖਿਆ ਕੌਂਸਲ ਨੂੰ ਬਿਹਾਫ ਆਫ ਦ ਕਿ ਆਪਣੀ ਕਮਿਊਨਿਟੀ ਵੱਲੋਂ
ਜੀ,
ਗੁਰਦੁਆਰਾ ਪ੍ਰਬੰਧਕ ਕਮੇਟੀ ਸੀਗੀ ਨਾਲ, ਫਿਰ ਆਪਣੀ ਕਮਿਊਨਿਟੀ ਬਾਕੀ ਕਮਿਊਨਿਟੀ ਸਾਰੀ ਦੇ ਨਾਲ ਉਹ ਲੈਟਰ ਲੈ ਕੇ ਫਿਰ ਰਿਕੁਐਸਟ ਪਾਈ। ਰਿਕੁਐਸਟ ਜਦੋਂ ਪਾਈ ਤੇ ਉਸ ਤੋਂ ਬਾਅਦ ਸਾਰਾ ਪੇਪਰ ਵਰਕ ਜਿਹੜਾ ਸਟਾਰਟ ਹੋਇਆ
ਜੀ।
ਤੇ ਇਸ ਦੇ ਵਿੱਚ ਫਿਰ ਨਾਲ ਹੀ ਨਾਲ, ਕਿਉਂਕਿ ਤੁਹਾਨੂੰ ਪਤਾ ਹੈ ਕਿ ਕਿਸੇ ਦੇ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਆਪਣਾ ਨਾਂ ਰੱਖਣਾ, ਤੇ ਉਹ ਵੀ ਬੜਾ ਵੱਡਾ ਪ੍ਰੋਸੈਸ ਸੀਗਾ। ਫਿਰ ਡਿਬੇਟਸ ਵੀ ਹੋਈਆਂ ਇਹਦੇ ਤੇ,
ਮੈਂ ਇਸੇ ਗੱਲ ਤੇ ਅੱਗੇ ਆਉਣਾ ਸੀਗਾ ਕਿ ਚੁਣੌਤੀਆਂ ਵੀ ਆਈਆਂ ਹੋਣਗੀਆਂ ਤੁਹਾਡੇ ਸਾਹਮਣੇ।
ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਇਹ ਤਾਂ ਚੁਣੌਤੀਆਂ ਆਉਣੀਆਂ ਹੀ ਆ ਜੀ ਆਪਾਂ ਨੂੰ, ਕਿਉਂਕਿ ਹਾਲੇ ਆਪਣੀ ਕਮਿਊਨਿਟੀ ਕਹਿ ਲਈਏ ਕਿ ਸ਼ੁਰੂਆਤ ਹੋ ਰਹੀ ਹੈ, ਹੁਣ ਕਿਸੇ ਚੀਜ਼ ਨੂੰ ਚੇਂਜ ਕਰਨਾ ਹੋਵੇ ਉਹਨੂੰ ਟਾਈਮ ਤਾਂ ਲੱਗਦਾ ਹੈ ਖਾਸ ਕਰ। ਤੇ ਇਸੇ ਤਰ੍ਹਾਂ ਇਸ ਦੇ ਵਿੱਚ ਵੀ ਆਇਆ ਕਿ 2-3 ਵਾਰੀ ਸਬਮਿਸ਼ਨ ਜਿਹੜੀਆਂ ਨੇ ਅਗੇਂਸਟ ਆਈਆਂ, ਜਿਹੜੀਆਂ ਬਾਹਰੋਂ ਕਮਿਊਨਿਟੀ ਦੇ ਵਿੱਚੋਂ ਹੋਰ ਕਮਿਊਨਿਟੀਆਂ ਵੱਲੋਂ ਕੀਤੀ ਗਈ।
ਮੈਂ ਪੜ੍ਹ ਰਿਹਾ ਸੀ ਕਿ ਕੌਂਸਲ ਨੇ ਸੁਝਾਅ ਵੀ ਮੰਗੇ ਸਨ ਲੋਕਾਂ ਦੇ ਓਪਨਲੀ ਸੁਝਾਅ ਮੰਗੇ ਸਨ।
ਹਾਂਜੀ ਹਾਂਜੀ, ਉਹ ਸਬਮਿਸ਼ਨ ਹੁੰਦੀ ਹੈ ਜੀ 28 ਡੇਜ਼ ਦੀ, ਜਿਹੜੀ ਜਦੋਂ ਵੀ ਤੁਸੀਂ ਕੋਈ ਸਬਮਿਸ਼ਨ ਨਵੀਂ ਜਾਂਦੀ ਹੈ ਵਿੱਚ ਕੋਈ ਵੀ
ਜੀ,
ਤੇ ਉਹਨੂੰ ਪਬਲਿਕ ਐਗਜੀਬਿਸ਼ਨ ਕਹਿੰਦੇ ਆ ਕਿ ਉਹ ਕੌਂਸਲ ਨੂੰ ਪਬਲਿਕ ਐਗਜੀਬਿਸ਼ਨ ਰੱਖਣਾ ਪੈਂਦਾ ਹੈ, ਜਿਹੜਾ ਮਿਨੀਮਮ ਟਾਈਮ ਦਾ 28 ਡੇਜ਼ ਦਾ ਹੁੰਦਾ ਹੈ
ਜੀ।
ਤੇ ਉਹਦੇ ਤੇ ਵੀ ਹੋਇਆ, ਫਿਰ ਲੋਕਾਂ ਦੇ ਸੁਜੈਸ਼ਨਸ ਵੀ ਆਏ। ਫਿਰ ਉਹਦੀ ਇਹ ਪ੍ਰੋਸੈਸ ਆ ਕਿ ਇੱਥੇ ਜਿਹੜਾ ਲਾਅ ਆ, ਜਿਹੜਾ ਜੇ ਤੁਸੀਂ ਇੱਕ ਵੀ ਚੀਜ਼ ਉਹਦੇ ਅਗੇਂਸਟ ਆ ਗਈ ਆਪਣੇ,
हाँ जी
ਤੇ ਕੋਈ ਵੀ ਸਬਮਿਸ਼ਨ ਕਿਸੇ ਨੇ ਆਪਣੇ ਅਗੇਂਸਟ ਵਾਰਤੀ ਤਾਂ ਉਹਦੇ ਤੇ ਡਿਬੇਟ ਹੋਣੀ ਜ਼ਰੂਰੀ ਹੈ ਫਿਰ ਲਾਈਵ। ਤੇ ਉਹ ਫਿਰ ਉਹਦੇ ਵਿੱਚ ਵੀ ਹੋਇਆ ਕਿ ਲਾਈਵ ਡਿਬੇਟ ਹੋਈ, ਫਿਰ ਬੋਰਡਿੰਗਸ ਹੋਈਆਂ ਤੇ ਉਹਦੇ ਤੇ ਜਿਹੜੀ ਆ ਫਿਰ ਉਹਦੇ ਵਿੱਚ ਦੂਸਰਾ ਚੱਕਰ ਹੋ ਗਿਆ ਕਿ ਇਲੈਕਸ਼ਨ ਆ ਗਈਆਂ ਜਿਹੜੀਆਂ ਲੋਕਲ ਕੌਂਸਲ ਦੀਆਂ ਇਲੈਕਸ਼ਨ ਸੀਗੀਆਂ ਤੇ ਉਹ ਪ੍ਰੋਗਰਾਮ ਹੋਰ ਡਿਲੇ ਹੋ ਗਿਆ। ਹੁਣ ਨੂੰ ਤਾਂ ਇਹ ਅਸੀਂ ਜਿਹੜਾ ਮੇਰਾ ਟਾਰਗੇਟ ਸੀਗਾ ਕਿ ਉਹ ਆਪਣੇ ਗੁਰੂ ਨਾਨਕ ਦੇਵ ਜੀ ਦੇ ਬਰਥ ਆਪਣੇ ਗੁਰਪੁਰਬ ਦੇ ਲਾਗੇ ਛਾਗੇ ਕਰਨ ਦਾ ਸੀਗਾ ਇਹ, ਤੇ ਪਰ ਉਹ ਇਲੈਕਸ਼ਨ ਆਉਣ ਕਰਕੇ ਇਲੈਕਸ਼ਨ ਕਰਕੇ ਡਿਲੇ ਹੋ ਗਿਆ ਇਹ। ਫਿਰ ਉਹ ਫਿਰ ਮੈਂ ਕੌਂਸਲ ਦੇ ਵਿੱਚ ਨਹੀਂ ਜਾ ਸਕਿਆ, ਜਾਂ ਆਪਣਾ ਹੋਰ ਵੀ ਕੋਈ ਭਾਈਚਾਰੇ ਦੇ ਵਿੱਚੋਂ ਬੰਦੇ ਸੀ ਉਹ ਵੀ ਨਹੀਂ ਐਂਟਰ ਕਰ ਸਕੇ। ਉਸ ਤੋਂ ਬਾਅਦ ਫਿਰ ਜਿਹੜਾ ਕੰਮ ਸੀਗਾ ਉਹ ਫਿਰ ਵੋਟਿੰਗ ਤੇ ਜਿਹੜਾ ਕੰਮ ਹੋਇਆ, ਨਵੀਂ ਕੌਂਸਲ ਨੇ ਉਹਦੇ ਤੇ ਵੋਟਿੰਗ ਕੀਤੀ ਆ, ਤੇ ਜਿਸ ਦੇ ਵਿੱਚ ਆਪਣੀ ਜਿਹੜੀ ਵੋਟਿੰਗ ਸੀ ਉਹ 7-2 ਦੇ ਅਗੇਂਸਟ ਜਿਹੜੀ ਉਹ ਵਿਨ ਹੋਈ ਸੀ, ਤਾਂ ਕਰਕੇ ਆਪਾਂ ਇਹ ਨਾਂ ਜਿਹੜਾ ਸੀਗਾ ਆਇਆ ਹੈ। ਤੇ ਸਰ ਜਿਹੜੀ ਸੁਜੈਸ਼ਨ ਸੀਗੀ ਕਿ ਦੋਨੇ ਲੈਂਗੁਏਜ ਦੇ ਵਿੱਚ ਨਾਂ ਜਿਹੜਾ ਲਿਖਿਆ ਜਾਊਗਾ ਆਪਣੇ ਆਪਣੀ ਪੰਜਾਬੀ ਦੇ ਵਿੱਚ ਵੀ ਤੇ ਇੰਗਲਿਸ਼ ਦੇ ਵਿੱਚ ਵੀ, ਤਾਂ ਉਸੇ ਤਰ੍ਹਾਂ ਪ੍ਰੋਸੈਸ ਹੋਇਆ ਜੀ। ਹਾਂਜੀ
ਜੀ। ਤੇ ਕੌਂਸਲਰ ਜਿਹੜੇ ਮੌਜੂਦਾ ਸੀਗੇ ਜਦੋਂ ਹੁਣ ਵੋਟਿੰਗ ਹੋਈ ਹੈ, ਤੇ ਉਹਨਾਂ ਦੇ ਨਾਲ ਤੁਹਾਡਾ ਫਿਰ ਰਾਬਤਾ ਲਗਾਤਾਰ ਬਣਿਆ ਰਿਹਾ ਜੀ?
ਹਾਂਜੀ ਹਾਂਜੀ ਹਾਂਜੀ, ਰਾਬਤਾ ਤੇ ਫਿਰ ਰੱਖਣਾ ਪੈਣਾ ਸੀ ਜੀ, ਕਿਉਂਕਿ ਇਹ ਸ਼ੁਰੂ ਕੀਤਾ ਸੀ ਇਹ ਪ੍ਰੋਸੈਸ ਆਪਾਂ, ਤੇ ਇਹਨੂੰ ਫਿਨਿਸ਼ ਤਾਂ ਆਪਾਂ ਕਰਨਾ ਸੀਗਾ
ਜੀ।
ਤੇ ਉਹਦੇ ਤੇ ਕਈ ਵਾਰੀ ਤੁਸੀਂ ਐਜ਼ ਏ ਪਬਲਿਕ, ਫਿਰ ਮੈਂ 2 ਵਾਰੀ ਪਬਲਿਕ ਡਿਬੇਟ ਦੇ ਵਿੱਚ ਵੀ ਗਿਆ ਕਿ ਮੈਂ ਉੱਥੇ ਜਾ ਕੇ ਆਪਣੀ ਵੀ ਦੱਸਿਆ ਵੀ ਕਾਹਤੇ ਰੱਖਣਾ ਚਾਹੁੰਦੇ ਅਸੀਂ ਨਾ। ਤੇ ਇੱਕ ਵਾਰੀ ਗੁਰੂ ਆਪਣੇ ਪ੍ਰਬੰਧਕ ਕਮੇਟੀ ਵੱਲੋਂ ਵੀ, ਜਿਹੜੀ ਕਮੇਟੀ ਦੇ ਮੈਂਬਰ ਵੀ ਇੱਕ ਗਏ, ਤੁਸੀਂ ਤੁਹਾਨੂੰ 24 ਘੰਟੇ ਪਹਿਲਾਂ ਦੱਸਣਾ ਪੈਂਦਾ ਕਿ ਤੁਸੀਂ ਪਬਲਿਕ ਸਪੀਕਿੰਗ ਕਰਨੀ ਹੈ ਉੱਥੇ ਕੌਂਸਲ ਦੀ ਮੀਟਿੰਗ ਦੇ ਵਿੱਚ, ਚੱਲਦੀ ਮੀਟਿੰਗ ਦੇ ਵਿੱਚ। ਤੇ ਉਹ ਹਾਂਜੀ, ਤੇ ਇੱਕ ਵਾਰੀ ਤਾਂ ਕੌਂਸਲ ਵੀ ਗਿਆ, ਫਿਰ ਦੂਸਰੀ ਵਾਰੀ ਜਦੋਂ ਵੋਟਿੰਗ ਸੀ ਫਿਰ ਮੈਂ ਕੱਲਾ ਹੀ ਸੀਗਾ ਉੱਥੇ, ਪਰ ਹੋਰ ਵੀ ਕਮਿਊਨਿਟੀ ਦੇ ਮੈਂਬਰ ਹੋਰ ਵੀ ਹੁੰਦੇ ਗੈਲਰੀ ਦੇ ਵਿੱਚ, ਜਿੱਦਾਂ ਪਤਾ ਤੁਹਾਨੂੰ ਗੈਲਰੀ ਹੁੰਦੀ ਹਰ ਕੌਂਸਲ ਦੀ ਮੀਟਿੰਗ ਦੇ ਵਿੱਚ, ਗੈਲਰੀ ਹੁੰਦੀ, ਤੁਸੀਂ ਪਬਲਿਕ ਵੀ ਅਟੈਂਡ ਕਰ ਸਕਦੀ ਹੈ ਜਿਹਨੇ ਵੀ ਜਾਣਾ ਹੋਵੇ
ਜੀ।
ਤੇ ਉਹਦੇ ਵਿੱਚ ਫਿਰ ਟਾਈਮ ਲੈ ਕੇ ਜਿਹੜਾ ਸੀਗਾ ਡਿਬੇਟ ਲਈ ਜਿਹੜੀ ਆ ਸਪੀਚ ਤਿਆਰ ਕਰਨੀ ਆ, ਉਹਨੂੰ ਦੱਸਣਾ ਤੁਸੀਂ ਇਹ ਕਾਹਤੇ ਤੁਸੀਂ, ਕਿਉਂਕਿ ਤੁਹਾਨੂੰ ਪਤਾ ਨੀ ਹੁਣ ਜਿਹੜੇ ਨਵੇਂ ਕੌਂਸਲਰ ਅੱਗੇ ਬੈਠੇ ਆ ਤੁਹਾਡੇ ਉਹ ਕੀ ਸੋਚਦੇ ਪਏ ਆ, ਤੇ ਇਸ ਲਈ ਫਿਰ ਉਹਨਾਂ ਨੂੰ ਕੰਪੈਲ ਕਰਨਾ ਜਾਂ ਐਕਸਪ੍ਰੈਸ ਕਰਨਾ ਆਪਣੇ ਆਪਣੇ ਵਿਚਾਰ ਜਿਹੜੇ ਐਕਸਪ੍ਰੈਸ ਕਰਨੇ ਆ ਸਾਰਾ ਕੁਝ ਦੱਸਣ ਲਈ, ਇਹ ਚੀਜ਼ਾਂ ਜਿਹੜੀਆਂ 3-4 ਮੀਟਿੰਗਾਂ, ਇਹ ਨੋਟ ਬੀ ਬਿਹਾਈਂਡ ਦਾ ਸੀਨਸ ਬਹੁਤ ਜ਼ਿਆਦਾ ਕੰਮ ਹੁੰਦਾ ਹੈ ਕਿਉਂਕਿ, ਤੇ ਇਸ ਕਰਕੇ ਹੁਣ ਨਵੇਂ ਬੰਦਿਆਂ ਨੂੰ ਆਪਾਂ ਕਲੀਅਰ ਨੀ ਹੁੰਦਾ ਉਸ ਤੋਂ ਬਾਅਦ ਉਸ ਜਦੋਂ ਕਲੀਅਰ ਹੋਇਆ ਕੌਂਸਲ ਦੇ ਵਿੱਚੋਂ, ਕਿਉਂਕਿ ਕੌਂਸਲ ਦੀ ਜਿਹੜੀ ਮੀਟਿੰਗ ਸੀ ਬੜੀ ਸ਼ੋਰ ਸੀਗੀ, ਇਹ ਮੀਟਿੰਗ ਇਹ ਫੈਬਰੀ ਚ ਹੋਇਆ ਸੀਗਾ ਇਹ ਕਲੀਅਰ, ਤੇ ਫੈਬਰੀ ਤੋਂ ਬਾਅਦ ਫਿਰ ਉਹ 2-3 ਵੀਕ ਲੱਗਦੇ ਆ ਉਹਨੂੰ ਰਿਪੋਰਟ ਪਾਉਣੇ, ਇਹ ਪ੍ਰੋਸੈਸ ਜਿਹੜਾ ਮੈਂ ਤੁਹਾਡੇ ਨਾਲ ਉਹ ਗੱਲਬਾਤ ਕਰ ਰਿਹਾ ਕਿੱਦਾਂ ਪ੍ਰੋਸੈਸ ਕੰਮ ਕਰਦਾ।
ਠੀਕ ਹੈ ਜੀ।
ਤੇ ਫਿਰ ਉਦੋਂ ਬਾਅਦ ਦੇ ਵਿੱਚ ਸਾਈਨ ਆਰਡਰ ਹੁੰਦੇ ਆ, ਸਾਰਾ ਕੁਝ ਆਰਡਰ ਹੁੰਦੇ, ਕਿਉਂਕਿ ਇੱਕ ਸਾਨੂੰ ਵੱਡੀ ਖਾਸੀਅਤ ਸੀਗੀ, ਥੋੜੀ ਹਿਕਅਪ ਸੀਗੀ ਕਿ ਜਿਹੜਾ ਰੋਡ ਆ ਉਹ ਸਟੇਟ ਰੋਡ ਆ ਜੀ, ਬਰਲੀ ਗ੍ਰਿਫਿਨ ਵੇ ਜਿਹੜਾ ਆਪਣਾ ਜਿਹੜਾ ਹਾਈਵੇ ਆ ਜਿਹੜਾ।
ਠੀਕ ਹੈ ਜੀ।
ਤੇ ਇਸ ਕਰਕੇ ਉਹ ਤੋਂ ਸਟੇਟ ਦੀ ਵੀ ਅਪਰੂਵਲ ਚਾਹੀਦੀ ਹੈ ਨਾ ਲੱਗਣ ਵਾਸਤੇ, ਕੁਛ ਇਦਾਂ ਦਾ ਸੀਗਾ ਵਿੱਚ, ਇਹ ਵੀ ਅੜਿੱਕਾ ਸੀਗਾ, ਤੇ ਉਹ ਵੀ ਕਲੈਰੀਫਿਕੇਸ਼ਨ ਲੈਣੀ ਸੀ ਸਟੇਟ ਗਵਰਨਮੈਂਟ ਤੋਂ।
ਠੀਕ ਹੈ ਜੀ।
ਅਸੀਂ ਕਰ ਸਕਦੇ ਨਹੀਂ ਆ ਇਹ ਇਟਸ ਇਟਸ, ਤੇ ਫੇਰ ਵੀ ਕੋਸ਼ਿਸ਼ ਕੀਤੀ ਆ, ਮੈਂ ਤਾਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਕਿਹਾ ਆਪਾਂ ਅਖੰਡ ਪਾਠ ਸਾਹਿਬ ਜਿੱਦਾਂ ਖੋਲਾਂਗੇ ਗੇਮਾਂ ਬਾਰੇ ਉਹਦੇ ਲਾਗੇ ਛਾਗੇ ਉਦੋਂ ਪਹਿਲਾਂ ਪਹਿਲਾਂ ਹੋ ਜਾਵੇ ਤਾਂ ਵਧੀਆ ਗੱਲ, ਪਰ ਐਨ ਐਂਡ ਤੇ ਜਾ ਕੇ ਜਿੰਨਾ ਚਿਰ ਸਟੇਟ ਗਵਰਨਮੈਂਟ ਦੀ ਕਲੀਅਰੈਂਸ ਨਹੀਂ ਆਈ ਉਹਨਾਂ ਚੋਂ ਤੁਸੀਂ ਸਾਈਨ ਵੀ ਆਰਡਰ ਨਹੀਂ ਕਰ ਸਕਦੇ, ਫਿਰ ਉਦੋਂ ਕਲੀਅਰੈਂਸ ਆਉਣ ਤੋਂ ਬਾਅਦ ਸਾਈਨ ਆਰਡਰ ਕਰਾਉਣੇ ਸੀਗੇ।
ਹਾਂਜੀ।
ਇਸ ਕਰਕੇ ਪ੍ਰੋਸੈਸ ਥੋੜਾ ਜਿਹਾ ਹਾਂਜੀ, ਪਰ ਐਂਡ ਮਿਨਟ ਤੇ ਇਟਸ ਵੀ ਫਰਾਈਡੇ ਆਈ ਥਿੰਕ ਵੈਨਸਡੇ, ਹਾਂਜੀ ਵੈਨਸਡੇ ਲਾਏ ਸੀਗੇ ਸਾਈਨ, ਲਾਸਟ ਵੈਨਸਡੇ।
ਹਾਂਜੀ। ਇਹ ਇਹ ਜਿਹੜੀਆਂ ਆਪਾਂ ਜੀ ਪਰਮਿਸ਼ਨਸ ਮਿਲੀਆਂ ਨੇ ਚੌਕ ਦਾ ਨਾਮ ਜਿਹੜਾ ਹੁਣ ਰੱਖਿਆ ਗਿਆ ਖਾਲਸਾ ਚੌਕ, ਇਹ ਸਿਰਫ ਲਿਖਣ ਤੱਕ ਹੀ ਹੈ ਜਾਂ ਕੋਈ ਇਦਾਂ ਦਾ ਵੀ ਹੈਗਾ ਕਿ ਕੱਲ ਨੂੰ ਕੋਈ ਤੁਸੀਂ ਆਪਣਾ ਕੋਈ ਚਿੰਨ ਵੀ ਉੱਥੇ ਸਥਾਪਿਤ ਕੀਤਾ ਜਾ ਸਕਦਾ, ਜਿਵੇਂ ਕੋਈ ਖੰਡਾ ਜਾਂ ਕੁਛ ਇਸ ਤਰ੍ਹਾਂ ਦਾ ਖਾਲਸੇ ਨਾਲ ਸੰਬੰਧਿਤ ਕੁਛ?
ਭਾਈ ਚੌਕ ਜਿਹੜੇ ਇੱਥੇ ਜਿਹੜੇ ਰਾਊਂਡ ਬਾਊਟਸ ਹੈਗੇ ਤਕਰੀਬਨ ਐਮਟੀ ਆ ਜੀ, ਤਕਰੀਬਨ ਸਾਰੇ ਜਿੰਨੇ ਵੀ ਆ।
ਓਕੇ ਜੀ।
ਤੇ ਉਹਦੇ ਲਈ ਵੀ ਦੇਖਦੇ ਆ ਕਿ ਫਿਊਚਰ ਦੇ ਵਿੱਚ ਜੇ ਕੋਈ ਕੋਈ ਇਦਾਂ ਦਾ ਟ੍ਰਿਕ ਜਾਂ ਕਹਿ ਲਓ ਕਿ ਲਾਅ ਦੇ ਵਿੱਚ ਕੋਈ ਆਪਾਂ ਨੂੰ ਕੋਈ ਦਿੰਦਾ ਹੋਵੇ, ਪਰਮਿਸ਼ਨ ਦਿੰਦਾ ਹੋਵੇ, ਤਾਂ ਆਪਾਂ ਹੋਪਫੁਲੀ ਕੇ ਕੋਸ਼ਿਸ਼ ਕਰਾਂਗੇ, ਪਰ ਹਾਲੇ ਤਾਂ ਜਿਹੜੇ ਆ ਚਾਰ ਜਿਹੜੇ ਰੋਡ ਉਹਨੂੰ ਕਨੈਕਟ ਕਰਦੇ ਨੇ ਰਾਊਂਡ ਬੋਟ ਨੂੰ, ਉਹਨਾਂ ਚਾਰਾਂ ਰਾਊਂਡ ਬੋਟ ਦੇ ਆਲੇ ਦੁਆਲੇ ਜਿਹੜੇ ਹੈ ਰੋਡ ਆ ਉਹਨਾਂ ਦੇ ਉੱਤੇ ਵੱਡੇ ਸਾਈਨਾਂ ਦੇ ਉੱਤੇ ਜਿਹੜੇ ਹੈਗੇ ਲੱਗੇ ਆ। ਤੇ ਆਈ ਥਿੰਕ ਇਹ ਹਾਲੇ ਮੈਂ 100% ਸ਼ੋਰ ਨਹੀਂ ਹੈ ਇਹਦੇ ਵਿੱਚ ਕਿ ਸਟੇਟ ਗੈਜਟ ਦੇ ਵਿੱਚ ਵੀ ਜਾ ਸਕਦਾ ਹੈ, ਸਟੇਟ ਰੋਡ ਗੈਜਟ ਜਿਹੜਾ ਹੁੰਦਾ ਹੈ ਜਿਹਦੇ ਵਿੱਚ ਸਾਰੇ ਸਟੇਟ ਦੇ ਰੋਡ ਦੇ ਨਾਂ ਆਉਂਦੇ ਆ ਜਾਂ ਕੁਛ, ਉੱਥੇ ਵੀ ਹੋ ਸਕਦਾ ਹੈ
ਜੀ। ਤੇ ਸਥਾਨਕ ਭਾਈਚਾਰੇ ਦੇ ਵਿੱਚ ਫਿਰ ਕਿਵੇਂ ਦੀ ਜਿਹੜੀ ਆ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ ਹੁਣ ਜਿਹੜੇ ਲੋਕ ਹੁਣੇ ਹੁਣੇ ਜਿਹੜੀਆਂ ਸ਼ਹੀਦੀ ਜੋੜ ਮੇਲਾ ਵੀ ਹੋਇਆ, ਖੇਡਾਂ ਵੀ ਹੋ ਕੇ ਹਟੀਆਂ ਨੇ ਖਾਲਸਾ ਚੌਂਕ ਦੇ ਲੋਕਾਂ ਨੇ ਵੇਖਿਆ ਫਿਰ?
ਹਾਂਜੀ ਹਾਂਜੀ ਹਾਂਜੀ, ਤੇ ਬਹੁਤ ਲੋਕਾਂ ਨੇ ਵਧਾਈਆਂ ਦਿੱਤੀਆਂ ਜੀ, ਕਿਉਂਕਿ ਇਸ ਗੇਮਾਂ ਦੇ ਵਿੱਚ ਅਸੀਂ ਹਰ ਵਾਰੀ ਤਕਰੀਬਨ ਮੇਰੀ ਸ਼ਮੂਲੀਅਤ ਇਹ 25 ਟੂਰਨਾਮੈਂਟ ਦੇ ਵਿੱਚ ਮੇਰੀ ਸ਼ਿਰਕਤ ਰਹੀ ਆ ਹੁਣ ਤੱਕ ਦੀ
ਜੀ।
ਤੇ ਤਕਰੀਬਨ ਸਾਰੇ ਜਿੰਨੇ ਵੀ ਬਾਹਰੋਂ ਆਉਂਦੇ ਨੇ ਸੱਜਣ ਮਿੱਤਰ ਸਭ ਜਾਣਦੇ ਪਛਾਣਦੇ ਨੇ, ਤੇ ਬਹੁਤ ਸੰਗਤ ਨੇ ਜਿਹੜਾ ਕੱਲ ਜਦੋਂ ਪਰਸੋਂ ਗਰਾਊਂਡ ਦੇ ਵਿੱਚ ਗਏ ਤਾਂ ਬਹੁਤ ਸੰਗਤ ਨੇ ਵਧਾਈਆਂ ਦਿੱਤੀਆਂ, ਸਾਰਿਆਂ ਨੇ ਐਪਰੀਸ਼ੀਏਟ ਵੀ ਕੀਤਾ। ਪਰ ਲੋਕਲ ਜਿਹੜੀ ਕਮਿਊਨਿਟੀ ਹੈ, ਜਿਹੜੀ ਮੈਂ ਆਪਣੀ ਕਮਿਊਨਿਟੀ ਦੇ ਨਾਲ ਨਾਲ ਜਿਹੜੀਆਂ ਦੂਜੀਆਂ ਕਮਿਊਨਿਟੀਜ਼ ਹੈਗੀਆਂ ਉਹਨਾਂ ਨੇ ਵੀ ਬੜਾ ਐਪਰੀਸ਼ੀਏਟ ਕੀਤਾ, ਕਿਉਂਕਿ ਇਹ ਆਪਣਾ ਜਿਹੜਾ ਟਾਊਨ ਗ੍ਰਿਫਿਥ ਆ ਇਹ ਸਾਰਾ ਹੀ ਮਾਈਗ੍ਰੈਂਟ ਟਾਊਨ ਆ ਜੀ ਇਹ, ਕਿਉਂਕਿ ਇਟਾਲੀਅਨਸ ਨੇ ਵਸਾਇਆ ਹੋਇਆ ਟਾਊਨ ਆ ਇਹ, ਤੇ ਇਸ ਕਰਕੇ ਦੇ ਨੋ ਦ ਨੀਡਸ ਜਿੱਦਾਂ ਕਹਿ ਲਓ ਕਿ ਹੁਣ ਜਿਹੜਾ ਇਹ ਇਸ ਕਰਕੇ ਉਹ ਜਾਣਦੇ ਆ ਕਿ ਕਿੱਦਾਂ ਕਿੱਦਾਂ ਇਹਨਾਂ ਨੇ ਕੰਮ ਕੀਤੇ ਆ, ਕਿੱਦਾਂ ਹੈਗੀ ਆ ਰਿਕੋਗਨਾਈਜੇਸ਼ਨ, ਇੱਕ ਕਮਿਊਨਿਟੀ ਨੂੰ ਰਿਕੋਗਨਾਈਜੇਸ਼ਨ ਮਿਲੀ ਹੈ, ਇੱਕ ਐਕਸਟਰਾ ਰਿਕੋਗਨਾਈਜੇਸ਼ਨ ਆਪਾਂ ਕਹਿ ਸਕਦੇ ਹਾਂ
ਜੀ। ਤੇ ਜਿਹੜੇ ਲੋਕ ਸੁਣ ਰਹੇ ਨੇ ਸਾਨੂੰ ਜਿਨ੍ਹਾਂ ਨੂੰ ਨਹੀਂ ਪਤਾ, ਥੋੜਾ ਜਿਹਾ ਉਹਨਾਂ ਨੂੰ ਦੱਸ ਦਈਏ ਕਿ ਆਬਾਦੀ ਪੱਖੋਂ ਕਿੰਨੀ ਕੁ ਗਿਣਤੀ ਹੈਗੀ ਜੀ ਆਪਣੇ ਸਿੱਖ ਭਾਈਚਾਰੇ ਦੀ ਇੱਥੇ?
ਆਪਣੀ ਜੀ ਆਪਣੇ ਗ੍ਰਿਫਿਥ ਦੀ ਜਿਹੜੀ ਟੋਟਲ ਕੈਚਮੈਂਟ ਦੀ ਜਿਹੜੀ ਕੈਚਮੈਂਟ ਦੀ ਜੇ ਮੈਂ ਗੱਲ ਕਰਾਂ, ਗ੍ਰਿਫਿਥ ਦੀ ਕੈਚਮੈਂਟ ਜਿਹੜੀ ਹੈਗੀ ਆ ਉਹਦੀ ਤਕਰੀਬਨ 52,000 ਦੀ ਆਬਾਦੀ ਹੈਗੀ ਆ, ਪਰ ਐਕਚੁਅਲ ਸਿਟੀ ਦੀ ਜਿਹੜੀ ਆਬਾਦੀ ਹੈਗੀ ਜਿਸੇ ਗ੍ਰਿਫਿਥ ਸਿਟੀ ਕਾਉਂਸਲ ਕਹਿੰਦੇ ਆ ਜਿਹਨੂੰ ਆਪਾਂ, ਉਹਦੀ ਆਬਾਦੀ ਕੋਈ ਇਸ ਵੇਲੇ 28,000 ਦੇ ਲਾਗੇ ਛਾਗੇ ਆ, ਤੇ ਆਪਣੀ ਕਮਿਊਨਿਟੀ ਜਿਹੜੀ ਆ ਸੈਕਿੰਡ ਲਾਰਜੈਸਟ ਕਮਿਊਨਿਟੀ ਆ ਆਫਟਰ ਦਾ ਇਟਾਲੀਅਨਸ, ਤੇ ਆਪਣੀ ਕੋਈ ਜਿਹੜੀ ਆਬਾਦੀ ਇਸ ਵੇਲੇ 3,000 ਦੇ ਲਾਗੇ ਛਾਗੇ ਹੈਗੀ ਆ ਜੀ
ਜੀ ਜੀ ਜੀ
ਜਿਹੜੀ ਦੂਰੋ ਪਾਰੋ ਜਿਹੜੇ ਹੋਰ ਵੀ ਆਪਣੀ ਕੈਚਮੈਂਟ ਦੇ ਵਿੱਚ ਲਾ ਲਈਏ ਆਪਾਂ, ਤੇ ਇਸੇ ਕਰਕੇ ਹਾਂਜੀ ਹਾਂਜੀ 3,000 ਦੇ ਲਾਗੇ ਛਾਗੇ ਹੈਗੀ ਆ ਜੀ।
ਕੋਈ ਜਾਂਦੇ ਜਾਂਦੇ ਲਾਲੀ ਜੀ ਕੋਈ ਸੁਨੇਹਾ ਜਾਂ ਕੋਈ ਹੋਰ ਕੋਈ ਗੱਲ ਸਾਂਝੀ ਕਰਨੀ ਚਾਹੁੰਦੇ ਹੋਵੋ ਸਾਡੇ ਭਾਈਚਾਰੇ ਨਾਲ, ਸੁਣਨ ਵਾਲੇ ਲੋਕਾਂ ਦੇ ਨਾਲ ਕੁਝ?
ਸੁਨੇਹਾ ਇਹੀ ਹੈ ਜੀ ਕਿ ਕੰਮ ਕਰੋ ਆਪਣਾ, ਤੇ ਉਹਦੇ ਉੱਤੇ ਤੁਸੀਂ ਕੰਸੈਂਟਰੇਟ ਕਰੋ, ਕਿਉਂਕਿ ਜਦੋਂ ਤੁਸੀਂ ਬਾਹਰਲੀ ਕੰਟਰੀ ਦੇ ਵਿੱਚ ਕਿਤੇ ਵੀ ਆ ਕੇ ਕਰਦੇ ਆ ਤੁਹਾਨੂੰ ਹਿਕਅਪਸ ਤਾਂ ਜ਼ਰੂਰ ਆਉਂਦੀਆਂ, ਪਰ ਉਹਦਾ ਖਹਿੜਾ ਨਾ ਛੱਡੋ, ਜਿਹੜਾ ਵੀ ਕੰਮ ਤੁਸੀਂ ਸਟਾਰਟ ਕੀਤਾ ਉਹਨੂੰ ਫਿਨਿਸ਼ ਕਰਨ ਦੀ ਕੋਸ਼ਿਸ਼ ਕਰੋ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਤੁਸੀਂ ਸਾਰਿਆਂ ਦਾ ਧੰਨਵਾਦ ਮੈਂ ਕਰਦਾ ਕਿ ਜਿਹਨਾਂ ਨੇ ਵੀ ਐਤਕੀ ਵੀ ਵੈਦਰ ਨਹੀਂ ਚੰਗਾ ਸੀਗਾ ਗੇਮਾਂ ਦੇ ਉੱਤੇ, ਜਿਹੜੇ ਵੀ ਗੇਮਾਂ ਦੇ ਵਿੱਚ ਜਿਹੜੇ ਆਏ ਨੇ ਪਾਰਟੀਸਪੈਂਟ ਆਏ ਨੇ, ਚਾਹੇ ਤੁਸੀਂ ਦਰਸ਼ਕ ਆਏ ਚਾਹੇ ਤੁਸੀਂ ਪਹਿਲੀ ਵਾਰੀ ਆਏ ਹੋ, ਗ੍ਰਿਫਿਥ ਸਾਡੇ ਕੋਲ ਬਹੁਤ ਬਹੁਤ ਜਿਹੜੇ ਲੋਕੀ ਨੇ ਜਾਂ ਜਿਹੜੀ ਸੰਗਤ ਜਿਹੜੀ ਬਾਹਰੋਂ ਆਉਂਦੀ ਉਹ ਕਈ ਤਾਂ ਸਾਨੂੰ ਏਦਾਂ ਦੇ ਮਿਲਦੇ ਨੇ ਉਹ ਕਹਿੰਦੇ ਨੇ ਅਸੀਂ ਤਾਂ ਪਹਿਲੀ ਵਾਰੀ ਆਏ ਹਾਂ, ਨਾਂ ਬੜਾ ਸੁਣਿਆ ਸੀਗਾ, ਧੰਨਵਾਦ ਤੁਹਾਡਾ ਸਾਰਿਆਂ ਦਾ ਆਉਣ ਦਾ ਗ੍ਰਿਫਿਥ ਦੇ ਵਿੱਚ, ਕਿਉਂਕਿ ਸਾਡੀ ਲੋਕਲ ਇਕਾਨਮੀ ਨੂੰ ਬਹੁਤ ਬੂਸਟ ਹੁੰਦਾ ਜੀ ਇਹ, ਇਸ ਕਰਕੇ ਕੌਂਸਲ ਜਿਹੜੀ ਉਹ ਹਰ ਸਾਲ ਬਜਟ ਦੇ ਵਿੱਚ ਜਿਹੜਾ ਉਹ $10,000 ਦਾ ਜਿਹੜਾ ਬਜਟ ਆ ਉਹ ਗੇਮਾਂ ਲਈ ਰੱਖਿਆ ਗਿਆ ਕੌਂਸਲ ਵੱਲੋਂ, ਤੇ ਉਹ ਹਰ ਸਾਲ ਪ੍ਰੈਜੈਂਟ ਕਰਦੇ ਆ ਕੌਂਸਲ। ਤੇ ਬਾਕੀ ਜਿਹੜੇ ਰੂਲ ਐਂਡ ਰੈਗੂਲੇਸ਼ਨ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਫੋਲੋ ਕਰਨੇ ਪੈਣੇ ਆ, ਤੇ ਇਸ ਕਰਕੇ ਪਲੀਜ਼ ਜ਼ਰੂਰ ਫੋਲੋ ਕਰਿਆ ਕਰੋ, ਡਰਿੰਕ ਡਰਾਈਵ ਨਾ ਕਰੋ। ਮੈਨੂੰ ਪਤਾ ਆਪਣੀ ਕਮਿਊਨਿਟੀ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਵੀ ਮੈਂ ਕਹਿ ਸਕਦਾ ਹੈ ਕਿ ਡਰਿੰਕ ਡਰਾਈਵ ਨਾ ਕਰਿਆ ਕਰੋ, ਫਿਰ ਬਹੁਤ ਵੱਡੇ ਵੱਡੇ ਫਾਈਨ ਆਉਂਦੇ ਨੇ, ਤੇ ਆਏ ਵੀ ਹੈ ਫਾਈਨ, ਜਿਹੜਾ ਮੈਨੂੰ ਸਵੇਰੇ ਪੁਲਿਸ ਦਾ ਫੋਨ ਆਇਆ ਸੀ, ਉਹਨਾਂ ਨੇ ਕਈਆਂ ਨੂੰ ਬਹੁਤ ਵੱਡੇ ਵੱਡੇ ਫਾਈਨ ਦਿੱਤੇ ਆ। ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਿਆ ਕਰੋ, ਕਿਉਂਕਿ ਤੁਸੀਂ ਹੋਲੀਡੇ ਕਰਨ ਆਉਂਦੇ ਆ ਜਾਂ ਕਹਿ ਲਓ ਕਿ ਤੁਸੀਂ ਗ੍ਰਿਫਿਥ ਨੂੰ ਆਉਂਦੇ ਆ, ਤੇ ਆਪਣਾ ਜਿਹੜਾ ਟਾਈਮ ਹੈ ਉਹਨੂੰ ਸਪੈਂਡ ਕਰੋ ਚੰਗੇ ਤਰੀਕੇ ਦੇ ਨਾਲ, ਫੈਮਿਲੀ ਦੇ ਨਾਲ ਸਪੈਂਡ ਕਰੋ, ਫਰੈਂਡਸ ਦੇ ਨਾਲ ਸਪੈਂਡ ਕਰੋ, ਨਾ ਕਿ ਇਹ ਜਿਹੜੇ ਫਾਈਨ ਜਿਹੜੇ ਐਕਸਟਰਾ ਫਾਈਨ ਤੁਸੀਂ ਲੈ ਕੇ ਜਾਂਦੇ ਆ ਉਹਨੂੰ ਅਵੋਇਡ ਕਰਿਆ ਕਰੋ ਜੀ।
ਬਹੁਤ ਬਹੁਤ ਧੰਨਵਾਦ ਭਾਅ ਜੀ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਵਾਸਤੇ, ਤੁਹਾਡਾ ਸ਼ੁਕਰੀਆ ਇੱਕ ਵਾਰ ਫਿਰ। ਹਾਂਜੀ
ਧੰਨਵਾਦ ਭਾਈ ਜੀ, ਧੰਨਵਾਦ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.